ਪ੍ਰਾਪਤ ਹੋ ਜਾਂਦੀ ਹੈ, ਰੋਗ ਮਿਟ ਜਾਂਦੇ ਹੈ, ਪਰ ਖਾਲਸਾ ਜੀ ਈਰਖਾ ਨਹੀਂ ਮਿਟਦੀ ਗਈ। ਸਾਂਝੇ ਗੁਰੂ ਸਾਹਿਬ ਨੇ ਬਚਨ ਕਿਹਾ ਸਿਰਫ ਮਨ ਨਿਰਮਲ ਨਹੀਂ, ਦਸਵੇਂ ਦੁਆਰ ਭ੍ਰਮ ਭ੍ਰਮ ਆਦਾ ਬੂਰਾ ਵਾਰੋ ਵਾਰ, ਦਸਵੇਂ ਦੁਆਰ ਚ ਸਵਾਸ ਚੁਕਾਉਣੇ ਕਰਕੇ ਮਨ ਨੀ ਨਿਰਮਲ ਹੋ ਸਕਦਾ। ਪਰ ਮਹਾਰਾਜ ਜਿਹੜੇ ਸੁਣਿਆ ਜੋਗ ਯੁਗ ਤਰ ਭੇਦ, ਇਹ ਲੋੜ ਨੀ ਜੀ ਬੰਦ ਲਾਉਣ ਦੀ, ਮੂਲ ਦੁਆਰੇ ਨੂੰ ਤੇ ਜਲੰਧਰ ਬੰਦ ਨੂੰ ਰੋਕਣ ਦੀ, ਭਾਵੇਂ ਹਰ ਵਾਰ ਟੈਕਸੀਆਂ ਚਲਾਓ, ਟਰੱਕ ਗੱਡੀਆਂ ਚਲਾਓ, ਫੈਕਟਰੀ ਵਾਲਾ ਕੰਮ ਕਰੋ, ਪਰ ਜਦੋਂ ਟਾਈਮ ਹੈ ਉਹ ਟਾਈਮ ਤੇ ਦੋਵੇਂ ਟਾਈਮ ਕਥਾ ਤੇ ਕੀਰਤਨ ਸੁਣਿਆ ਕਰੋ, ਪਾਠ ਨਿਤਨੇਮ ਕਰਿਆ ਕਰੋ। ਤੇ ਸੁਣ ਦੇ ਨਾਲ ਹੀ ਇਹ ਯੋਗਾ ਅਭਿਆਸ ਦੀਆਂ ਜਿੰਨੀਆਂ ਸ਼ਕਤੀਆਂ ਜਿੰਨੀਆਂ ਕਰਾਮਾਤਾਂ ਹੈ, ਜਿਤਨੇ ਚਿੰਨ ਉਹ ਆਪਣੇ ਆਪ ਹੀ ਪ੍ਰਗਟ ਹੋ ਜਾਂਦੇ ਹਨ। ਪਰਮੇਸ਼ਰ ਦੇ ਪਿਆਰ ਨੂੰ ਪਰ ਦੱਸਦੇ ਨੇ, ਭਾਵੇਂ ਲੱਖਾਂ ਚਤਰ ਕੋਈ ਕਰਾਂ ਦੇ ਪੁੱਤ ਖਾ ਲੈਂਦੇ ਹੈ, ਤੱਤੀਆਂ ਆਪਣਾ ਸੀ ਤਿਆਜ ਤਾਂ ਚਲਵਾ ਲੈਂਦੇ, ਪਰ ਭੇਦ ਨੀ ਕਿਸੇ ਨੂੰ ਦਿੰਦੇ। ਹੋਰ ਨਜੀਬ ਖੁਰਾਏ ਦੇ ਭੇਤ ਨਾ ਕਿਸਾ ਦੇਣ, ਤੇ ਕਈਆਂ ਨੂੰ ਕਹਿਤਾ ਹੁੰਦਾ ਬਾਬਾ ਜੀ ਮੇਰਾ ਬਚਨ ਪੂਰਾ ਹੋ ਗਿਆ, ਮੈਂ ਫਲਾਣੇ ਤਾਂ ਤੇ ਆਖਿਆ ਉੱਥੇ ਆਉਣ ਕਰਕੇ ਵਿਖਾ ਦਿੱਤਾ, ਉਹਨਾਂ ਬਾਰੇ ਤਾਂ ਕਹਿ ਤਹ ਕਬੀਰ ਸ਼ੂਸ਼ਾ ਘੱਟ ਬੋਲਦਾ, ਭਰਿਆ ਹੋਏ ਤੋ ਕਬਹ ਨਾ ਡੋਲੇ। ਪਰ ਛੋਛੇ ਘਰਿਆਂ ਦੇ ਸਭ ਲੈਣਾ ਚਾਹੀਦਾ, ਜਿਹੜੇ ਪੌਣ ਵੱਜਦੀ ਆਵਾ ਘਰੇ ਤੇ ਘੜਾ ਖੜਕਦਾ, ਪਰ ਕੰਢਿਆ ਤੱਕ ਕਿਨਾਰਿਆਂ ਤੱਕ ਭਰਿਆ ਹੋਵੇ ਤੇ ਫਿਰ ਉਹ ਖੜਕਦਾ ਨਹੀਂ। ਤੇ ਜਿਹਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੋਵੇ ਉਹ ਕਦੇ ਨੀ ਕਹਿੰਦਾ ਮੈਂ ਕਿਸੇ ਨੂੰ ਮੁੰਡਾ ਦਿੱਤਾ, ਕਿਸੇ ਨੂੰ ਕੁੜੀ ਦਿੱਤੀ ਆ, ਕਿਸੇ ਨੂੰ ਗੱਡੀ ਦਿੱਤੀ ਆ, ਕਿਸੇ ਨੂੰ ਵਰਦੇ ਚਾਹ ਦਿੱਤਾ। ਉਹ ਇਹ ਜ਼ਰੂਰ ਕਹੇਗਾ ਕਿ ਭਾਈ ਪਰਮੇਸ਼ਵਰ ਅਕਾਲ ਪੁਰਖ ਨੇ ਕਿਰਪਾ ਕੀਤੀ, ਗੁਰੂ ਗ੍ਰੰਥ ਸਾਹਿਬ ਦੀ ਦਇਆ ਹੋਈ ਹੈ। ਇਸ ਤੋਂ ਬਾਅਦ ਕਦੇ ਪਰਮੇਸ਼ਵਰ ਦੇ ਪਿਆਰੇ ਕੁਝ ਨਹੀਂ ਕਹਿੰਦੇ, ਪਰ ਸੁਣਨੇ ਕਰਕੇ ਨਾ ਸਾਰੀਆਂ ਚੀਜ਼ਾਂ ਦਾ ਢੰਗਾਂ ਦਾ ਪਤਾ ਲੱਗ ਜਾਂਦਾ। ਸਿਮਰਤ ਵੇਦ ਸੁਣਨੇ ਕਰਕੇ ਪਤਾ ਲੱਗਦਾ, ਛੇ ਸ਼ਾਸਤਰਾਂ ਸਤਾਈ ਸਿਮਰਤਿਆਂ ਦੇ ਚਾਰੇ ਵੇਦਾਂ ਤੇ ਵੇਦ ਆਦਿ ਜਿਨ੍ਹਾਂ ਨੇ ਰਚੇ ਉਹਨਾਂ ਦੇ ਨਾਮ ਨੂੰ ਸੁਣ ਕੇ ਤਾਂ ਗੁਰੂ ਕੇ ਪਿਆਰੇ ਰਚੇ ਹਨ ਉਹਨਾਂ ਦਾ ਪਤਾ ਵੀ ਲੱਗ ਜਾਂਦਾ ਹੈ। ਤੇ ਨਾਮ ਸਰਵਣ ਕਰਨੇ ਕਰਕੇ ਛੇ ਸ਼ਾਸਤਰ ਤੇ ਸਤਾਈ ਸਿਮਰਤੀਆਂ ਤੇ ਚਾਰੇ ਜਿਹੜੇ ਵੇਦ ਆ ਕੇ ਇਹਨਾਂ ਦਾ ਬਲਤਾ ਹੋ ਜਾਂਦਾ ਹੈ, ਇਹਨਾਂ ਦਾ ਕਥਨ ਕਰਨ ਵਾਲਾ ਹੋ ਜਾਂਦਾ, ਕਥਾਤਰ ਬਣ ਜਾਂਦਾ, ਗਿਆਨੀ ਬਣ ਜਾਂਦਾ ਹੈ। ਤੇ ਨਾਮ ਨੂੰ ਸੁਣਨੇ ਕਰਕੇ ਸ਼ਾਸਤਰ ਤੇ ਸਿਮਰਤੀਆਂ ਉਹ ਕੇਵਲ ਨਾਮ ਸਰਵਣ ਕਰਕੇ ਹੀ ਪ੍ਰਾਪਤ ਹੋ ਜਾਂਦਾ ਹੈ। ਛੇ ਸ਼ਾਸਤਰ ਤੇ ਸਤਾਈ ਸਿਮਰਤੀਆਂ ਚਾਰੇ ਦੇਵ ਤੇ 18 ਪ੍ਰਾਣ 52 ਉਪਨਿਸ਼ਦ, ਇਹਨਾਂ ਦੀ ਜਿੰਨੀ ਪੜ੍ਹਾਈ ਹੈ, ਜੇ ਪਰਮੇਸ਼ਰ ਦਾ ਨਾਮ ਸੁਣੀ ਚੱਲੀਏ ਬੈਠ ਕੇ ਤਾਂ ਸੁਣ ਦੇ ਨਾਲ ਇਹਦਾ ਸਾਰੀਆਂ ਚੀਜ਼ਾਂ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਐਸਾ ਭਾਰੀ ਮਹਾਤਮਾ ਖਾਲਸਾ ਜੀ, ਕਈ ਕਹਿੰਦੇ ਬਾਬਾ ਜੀ ਸੰਤ ਚ ਬਹੁਤ ਘੱਟ ਚਰਨੇ ਰਹਿ ਸਕਦੇ, ਖਾਲਸਾ ਜੀ ਬਹੁਤ ਘੱਟ ਚਰਨ ਦੀ ਲੋੜ ਦੀ ਨਹੀਂ। ਜੇ ਸਮਾਂ ਨਹੀਂ ਨਾ ਜਾਤਮ ਦਾ ਪ੍ਰਗ੍ਰਸੀ ਹੈ, ਅਕੜਾਹਾ ਹੁੰਦਾ ਨਾ ਕੜਾਹਾ, ਇਹਨੂੰ ਜੱਫਾ ਭਰ ਕੇ ਚੁੱਕੀਏ ਤੇ ਚੁੱਕਿਆ ਨਹੀਂ ਜਾਂਦਾ, ਪਰ ਇਹਨੂੰ ਦੋਹਾਂ ਕੁੰਡਿਆਂ ਤੋਂ ਪਕੜ ਕੇ ਚੁੱਕ ਲਈਏ ਤੇ ਕੜਾਹਾ ਆਪਣੇ ਆਪ ਹੀ ਸਾਰਾ ਪਤਾ ਚੁੱਕਿਆ ਜਾਂਦਾ ਹੈ। ਇਸੇ ਤਰ੍ਹਾਂ ਕੜਾਹੇ ਦੀ ਤਰ੍ਹਾਂ ਸਾਰਾ ਦਿਨ ਤੇ ਰਾਤ ਤੇ ਦੋ ਕੁੰਡਿਆਂ ਦੀ ਤਰ੍ਹਾਂ ਸਵੇਰ ਦਾ ਤੇ ਸ਼ਾਮ ਦਾ ਵੇਲਾ, ਅੰਮ੍ਰਿਤ ਵੇਲੇ ਨਮਸਕਾਰ ਕਰੋ, ਹੁਕਮਨਾਮਾ ਸੁਣੋ, ਸ਼ਾਮ ਨੂੰ ਲਹਿਰਾਸ ਤੇ ਤੀਰ ਤੋਂ ਪਹਿਲਾਂ ਤੇ ਦਰਸ਼ ਹੁਕਮਨਾਮਾ ਸੁਣ ਕੇ ਬਾਕੀ ਸਾਰਾ ਟਾਈਮ ਕੰਮ ਵਿੱਚ ਲਾਓ, ਸਾਰਾ ਦਿਨ ਤੇ ਸਾਰੀ ਰਾਤ ਸਫਲੀ ਹੋ ਜਾਵੇਗੀ ਜੇ ਦੋਵੇਂ ਕੁੰਡੇ ਸੰਭਾਲ ਕੇ ਰੱਖਾਂਗੇ, ਨਿੱਡ ਬਣਾ ਲਵਾਂਗੇ। ਹੁਣ ਤਾਂ ਪ੍ਰਧਾਨ ਬਣ ਕੇ ਚੌਧਰੀ ਸੈਕਟਰੀ ਬਣ ਕੇ ਮੱਥਾ ਟੇਕਣ ਨਹੀਂ ਆਉਂਦੇ, ਕਹਿੰਦੇ ਚੌਧਰੀ ਸਾਨੂੰ ਚੌਧਰੀ ਸਾਈ ਦਾ ਟੋਰਾ ਚਲਾ ਗਿਆ, ਐਸੀ ਆਸ ਹੋ ਜਾਂਦੀ ਕਿ ਸਾਧਨ ਨੂੰ ਬਿਮਾਰੀ ਹੁੰਦੀ, ਕਹਿੰਦੇ ਲੋਕੀ ਸਾਨੂੰ ਮੱਥਾ ਟੇਕਦੇ, ਅਸੀਂ ਗੁਰਦੁਆਰੇ ਕੀ ਲੈਂਦੇ ਹੈ। ਉਹ ਗੁਰੂ ਕੇ ਚਾਰੋ ਆਸ ਲੁਬੇ ਤਾਂ ਦੇਖ ਨਾ ਕੇਲੇ ਦੀ ਇਹ ਬਹਾਏ ਵਾਲੀ ਹਾਲਤ ਹੁੰਦੀ ਹੈ, ਪਰ ਜੇ ਸਫਲਿਆ ਕਰਨਾ ਤੇ ਦੋ ਟਾਈਮ ਤੇ ਮੱਥਾ ਟੇਕ ਲਿਆ ਕਰੀਏ, ਬਾਕੀ ਸਪੂਰੀ ਸਫਲਾ ਕਰ ਦਿੰਦੇ ਹੈ। ਭੁੱਖ ਦੇਖਣ ਵਾਸਤੇ ਅੱਠੇ ਪੈਰ ਰਸੋਈ ਚ ਬੈਠਣ ਦੀ ਲੋੜ ਨਹੀਂ, 10 ਮਿੰਟ ਰਸੋਈ ਚ ਸਵੇਰੇ ਤੇ 10 ਮਿੰਟ ਸ਼ਾਮ ਨੂੰ ਬੈਠੇ 8 ਪੈਰ ਦੀ ਭੁੱਖ ਮਿਲ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਦੀ ਹਜ਼ੂਰੀ ਦੀ ਹਾਜ਼ਰੀ ਹੈ, ਆਤਮਾ ਨਾਮ ਦੀ ਤ੍ਰਿਪਤੀ ਵਾਸਤੇ ਬਹੁਤ ਸਾਰੇ ਕਿ 10 ਮਿੰਟ ਹੀ ਸਵੇਰੇ ਲਾ ਕੇ 10 ਮਿੰਟ ਹੀ ਸ਼ਾਮ ਨੂੰ ਲਾਓ, ਬਾਕੀ ਸਮਾਂ ਸਤਿਗੁਰੂ ਜੀ ਆਪੇ ਸਮਾਂ ਸਫਲਾ ਕਰਦੇ ਹੈ। ਪਾਣੀ ਖਿੱਚਣ ਵਾਸਤੇ ਲੱਗ ਰਸਤਾ ਡੋਲ ਖੂਹ ਵਿੱਚ ਲਗਾਇਆ ਹੋਵੇ ਤੇ 4 ਮੁਣਾ ਰਸਤਾ ਰਹਿ ਜਾਂਦਾ ਹੱਥ ਵਿੱਚ, ਪਰ ਜਿਹੜਾ ਸਿਆਣਾ ਡੋਲ ਨੂੰ ਮਾਈ ਬੀਬੀ ਖਿੱਚਣ ਵਾਲੇ ਹੈ ਉਹ 4 ਮੁਣਾ ਰਸਤੇ ਨੂੰ ਪਕੜ ਕੇ ਰੱਖਦੇ ਹੈ ਤੇ ਉਹਨੂੰ ਖਿੱਚ ਕੇ ਬਾਹਰ ਕੱਢ ਲੈਂਦੇ, ਰਸਤਾ ਵੀ ਬਾਹਰ ਤੇ ਡੋਲ ਵੀ ਬਾਹਰ ਤੇ ਪਾਣੀ ਵੀ ਬਾਹਰ ਤੇ ਆਸ ਵੀ ਬੁੱਝ ਜਾਂਦੀ, ਭਾਵੇਂ ਸ਼ਰਾਨ ਵੀ ਕਰ ਲਿਓ। ਪਰ ਜੇ ਉਹਨੇ ਰਸਤਾ ਤੇ ਡੋਲ ਖੂਹ ਵਿੱਚ ਲੱਗ ਗਏ ਤੇ ਫੜਨ ਵਾਲਾ ਕਹਿੰਦਾ 4 ਮੁਣਾ ਵੀ ਰਸਤਾ ਹੱਥ ਵਿੱਚ ਕੀ ਰੱਖਣਾ, ਛੱਡੋ ਪਰੇ ਨੂੰ, ਤੇ ਰਸਤਾ ਵੀ ਗਿਆ ਤੇ ਡੋਲ ਨਹੀਂ ਗਿਆ ਤੇ ਸਿਆਸਾ ਵੀ ਮਰੇਗਾ। ਇਸੇ ਤਰ੍ਹਾਂ ਉਹ 4 ਮੁਣਾ ਰਸਤੇ ਦੀ ਤਰ੍ਹਾਂ ਵੱਡੇਪਾ ਆ ਗਿਆ। ਜੇ ਜਵਾਨੀ ਬਾਲਕ ਅਵਸਥਾ ਵਿੱਚ, ਕਿਸ਼ੋਰ ਪ੍ਰੌਢਿਆ ਅਵਸਥਾ ਵਿੱਚ ਜਵਾਨੀ ਵਿੱਚ ਨਹੀਂ ਭਜਨ ਕਰ ਸਕੇ, ਰਹਿਤ ਨਹੀਂ ਰੱਖ ਸਕੇ, ਅੰਮ੍ਰਿਤ ਨਹੀਂ ਛੱਡ ਸਕੇ, ਪਰ ਵੱਡੇਪਾ ਜ਼ਿੰਦਗੀ ਦਾ ਅਖੀਰ ਦਾ ਸਮਾਂ ਆਇਆ, 4 ਮੁਣਾ ਰਸਤਾ ਰਹਿ ਗਈ ਉਮਰ ਹੱਥ 'ਚ, ਸੋਨੀਏ ਨੂੰ ਵਿਚਾਰ ਕਰਕੇ ਇਹ ਸਤਿਗੁਰੂ ਗ੍ਰੰਥ ਸਾਹਿਬ ਸਰੂਪ ਵਿੱਚੋਂ ਇਹ ਵਿਚਾਰ ਕਰਕੇ ਗਿਆਨ ਰੂਪੀ ਨਾਮ ਰੂਪੀ ਜਲ ਭਰ ਕੇ ਖਿੱਚ ਲਈਏ, ਇਹਨੂੰ ਪੀਣੀਏ ਪ੍ਰੀਤ ਰੂਪੀ ਰਸਨਾ ਨਾਲ। ਤੇ ਜੇ ਕਹੋ ਜੀ ਚਲੋ ਹੁਣ ਜਵਾਨੀ ਤਾਂ ਹੀ ਛੱਡਿਆ ਤੇ ਸੰਤ ਜੀ ਦੇਣਗੇ ਜਿਹਨਾਂ ਨੌਜਵਾਨਾਂ ਨੂੰ ਅਮਰ ਛਕੋ, ਬਾਬਾ ਜੀ ਅਸੀਂ ਤਾਂ ਭਲਾ ਛੱਡ ਲੈਂਦੇ ਹੈ, ਤੇ ਬੁੱਢੇ ਬੈਠੇ ਚਿੱਟੇ ਦਾਣੇ ਹੋਵੇ ਕਿਤੇ ਇਹਨਾਂ ਦੀ ਗੱਲ ਵੀ ਕਰਦਾ, ਕਰਨ ਵੀ ਕਿਰਪਾਨਾ ਪਵਾ ਦੇ, ਇਹਨਾਂ ਨੂੰ ਹੱਥ ਜੋੜਦਾ ਹੈ। ਤੇ ਜੇ ਉਹਨਾਂ ਨੂੰ ਪੁੱਛਿਆ ਬਜ਼ੁਰਗੋ ਤੁਸੀਂ ਸਾਡੇ ਨਾਲ ਬਾਪੂ ਆ ਕੇ ਲੱਗ ਜਾ, ਕਹਿੰਦੇ ਕਾਕਾ ਗੱਲਾਂ ਤਾਂ ਬੜੀਆਂ ਚੰਗੀਆਂ ਲੱਗਦੀਆਂ, ਚਿੱਤ ਨੀ ਕਰਦਾ, ਪਰ ਸਾਡਾ ਚਾਰ ਸਾਰੀ ਜਿਹੜੀ ਅਸੀਂ ਨਿਜ ਨਹੀਂ ਤੋੜਿਆ, ਕਾਹਨੂੰ ਬਜੇਤੇ ਮੇਰੇ ਮੈਂ ਅਲੰਘਣਾ ਕਰਾਉਣ ਲੱਗਾ, ਪਰ ਲੋਕ ਤੁਸੀਂ ਆ ਹੀ ਉੱਥੇ ਛੱਕ ਲਾਂਗੇ, ਆਪ ਤਾਂ ਭੋਗ ਲਈ ਆ ਜਿੰਦਗੀ, ਤੇ ਦੂਜਿਆਂ ਨੇ ਕਹਿੰਦੇ ਤੁਸੀਂ ਵੀ ਨਾਲ ਹੀ ਆ ਜਾਓ, ਜਵਾਨੀ 'ਚ ਲੈ ਚੱਲਾਂਗੇ ਤੁਹਾਨੂੰ, ਉਹਦੇ ਭਲਾ ਬਾਕੇ ਗਾਉਣ ਲੈ ਕੇ ਆਉਣਗੇ ਤੁਹਾਡੇ ਕੋਲ ਇੱਥੇ ਛੱਡ ਜਾਣੀ ਤੁਸੀਂ, ਐਸੀ ਹਾਲਤ ਹੁੰਦੀ ਹੈ, ਚਾਰ ਵਾਲਾ ਰਸਤਾ ਹੈ ਜ਼ਿੰਦਗੀ, ਉਮਰ ਮਸਾਂ ਮਿਲੀ ਹੈ, ਜਾਂ ਸਾਰੀ ਜ਼ਿੰਦਗੀ ਦੇ ਚਾਰ ਵਾਲਾ ਹੀ ਹੈ, ਬਾਕੀ 84 ਲੱਖ ਦੁਨਾਂ 'ਚ ਮੁਕਤੀ ਨਹੀਂ ਹੁੰਦੇ ਗਏ, ਇਹ ਕੇਵਲ 84 ਲੱਖ ਦੁਨਾਂ ਵਿੱਚੋਂ ਇੱਕ ਹਿੱਸਾ ਚਾਰ ਉਂਗਲਾ ਜੀਵਨ ਜ਼ਿੰਦਗੀ ਮਨੁੱਖ ਨੀ, ਇਹਨੂੰ ਖਾਸ ਨੀ ਵਿਅਰਥ ਨਾ ਗਵਾਓ, ਭਜਨ ਕਰਿਆ ਕਰੋ ਤੇ ਪਰ ਭਜਨ ਕਰੋ ਸੰਗਤ ਵਿੱਚ, ਇਕੱਲਿਆਂ ਕਰਨ ਨਾਲ ਹੀ ਪੂਰਾ ਲਾਭ ਨਹੀਂ ਹੁੰਦਾ, ਜਿਵੇਂ ਨਦੀ ਦੇ ਕਿਨਾਰੇ 'ਚ ਰੁੱਖ ਖੜਾ ਹੋਵੇ ਉਹਨੂੰ ਪਾਣੀ ਦੀ ਲੋੜ ਤਾਂ ਪੈਂਦੀ ਨਹੀਂ, ਕਿਉਂਕਿ ਪਾਣੀ ਬਹੁਤ ਲੱਗਦਾ ਤਲਿਆਂ 'ਚ ਜੜਾਂ 'ਚ, ਪਰ ਉਸ ਨਦੀ ਦੇ ਉੱਪਰ ਖੜੇ ਹੋਏ ਰੁੱਖ ਨੂੰ ਵਿਰਛ ਨੂੰ ਬਾਰਿਸ਼ ਦੀ ਲੋੜ ਜ਼ਰੂਰ ਹੈ, ਜੇ ਬਾਰਿਸ਼ ਪਵੇ ਤੇ ਜਾਲਾ ਪੈ ਜਾਂਦਾ, ਘੱਟਾ ਪੈ ਜਾਂਦਾ, ਗਰਦਾ ਪੈ ਜਾਂਦਾ, ਉਹਦੇ ਲੱਗਦਾ ਨਦੀ ਦਾ ਪਾਣੀ ਲਾਉਣ ਨੂੰ ਸਮਰੱਥਾ ਨਹੀਂ ਰੱਖਦਾ, ਇਸੇ ਤਰ੍ਹਾਂ ਗ੍ਰਹਿਸਥ ਵਿੱਚ ਰਹਿੰਦਾ, ਘਰੇ ਬੈਠ ਕੇ ਇਕੱਲਿਆਂ ਬੰਦ ਵੀ ਕਰਨੀ ਹੈ ਤੇ ਉਹ ਨਦੀ ਦੇ ਪਾਣੀ ਦੀ ਤਰ੍ਹਾਂ ਹੈ, ਅਭਿਆਸ ਤਾਂ ਬਹੁਤ ਹੈ, ਪਰ ਗੁਰੂ ਕੀ ਸੰਗ ਤੇ ਜਾ ਕੇ ਉਪਦੇਸ਼ ਰੂਪੀ ਜਲ ਰੱਖਣਾ, ਇਹ ਵੀ ਲੋੜ ਉਸ ਅਭਿਆਸੀ ਨੂੰ ਵੀ ਹੈ, ਨਹੀਂ ਤੇ ਇਕੱਲੇ ਬੰਦ ਵੀ ਕਰ ਜਾ ਹੰਕਾ ਹੋ ਜਾਂਦੀ ਹੈ, ਮੈਂ ਜੀ 5 ਪਾਠ ਕਰਦਾ, ਮੈਂ ਜੀ ਇੰਨੀਆਂ ਮਾਲਾ ਫੇਰਦਾ, ਮੇਰਾ ਇੰਨਾ ਨਿਤਨੇਮਾ ਹੈ ਹੰਕਾ, ਤੇ ਜੇ ਕਿਸੇ ਨੇ ਕਸ਼ਹਿਰਾ ਧੋ ਦਿੱਤਾ ਤੇ ਦੋ ਰੋਟੀਆਂ ਪੱਤੀਆਂ ਪਕਾਈਆਂ ਆਸਣ ਤੇ ਜਾ ਕੇ ਖਾ ਦਿੱਤੀਆਂ, ਉਹ ਜਿਹੜਾ ਮੋਹ ਕਰਦਾ ਮੇਰਾ ਬੜਾ ਵੱਡਾ ਗਰਵਾਇਆ ਸੇਵਾ ਗਰਵਾਈ ਹੈ, ਇਹ ਜਿਹੜਾ ਵੱਡਾ ਸੇਵਕ ਹੈ, ਪਰ ਜਦੋਂ ਆਵਾਂਗੇ ਸੰਗਤ ਵਿੱਚ ਤਾਂ ਉਹ ਦੋਲੇ ਇੱਕ ਦੂਜੇ ਕਿ ਚੜਾਉਂਦੀਆਂ, ਕੌਣ ਜਾਣਾ ਮੇਰਾ ਨਾਉ ਜੀਓ, ਜੇ ਘਰੇ 25 ਪਾਠ ਕਰਦੇ ਤੇ ਗੁਰੂ ਕੀ ਸੰਗਤ ਵਿੱਚੋਂ ਮਾਈਆਂ ਬੀਬੀਆਂ ਤੇ ਸਿੰਘ 51 ਪਾਠ ਜਲ ਸਾਰੇ ਨਿਤ ਕਰਨ ਵਾਲੇ ਵੀ ਮਿਲ ਪੈਂਦੇ ਹੈ, ਤੇ ਜੇ 51 ਪਾਠ ਕਰਦਾ ਤੇ 100 ਤੇ 10-10 ਪਾਠ ਜਾਗੀ ਸਾਹਿਬ ਦੇ ਕਰਨ ਵਾਲੇ ਵੀ ਮਿਲ ਪੈਂਦੇ ਹੈ, ਜੇ ਘਰ ਵਿੱਚ 110 ਕਰਦੇ ਹੈ ਤੇ ਗੁਰੂ ਕੀ ਸੰਗਤ ਵਿੱਚ 110 ਪਾਠਾਂ ਦੇ ਨਾਲ 5 ਗ੍ਰੰਥੀ 1 ਸਹਿਜ ਪਾਠ ਗੁਰੂ ਕੀ ਬਾਣੀ ਦਾ ਮਹੀਨੇ ਪਿੱਛੋਂ ਖਾਲਸਾ ਦੇ ਪੰਜ ਕਬੀਰ ਫਰੀਦ ਦੇ ਸਲੋਕ ਆਦ ਸਾਰੇ ਸਲਾਈਏ ਸੱਤੇ ਬਲਵੰਡੇ ਦੀ ਵਾਰ ਜੈ ਸ੍ਰੀ ਰਾਜ ਦੀ ਵਾਰ ਵੰਜਾਰੇ ਬਾਣੀ ਪਹਿਰੇ ਬਾਣੀ ਜੇ ਮਹਾਂਪੁਰਖਰੇ ਕੰਠ ਸੀ ਸਾਰੀ ਇਸਦੇ ਬਚਿੱਤਰ ਨਾਲ ਸਾਰੀ ਬਾਣੀ ਇੰਨੀ ਇੰਨੀ ਬਾਣੀ ਕੰਠ ਕਰਕੇ ਪੜ੍ਹਨ ਵਾਲੀ ਕੁੜੀਆਂ ਕੋਈ ਪ੍ਰੇਮੀ ਇਕੱਲਾ ਜ਼ਰੂਰ ਮਿਲ ਜਾਵੇਗਾ, ਤੇ ਜਿਹੜਾ ਹੰਗ ਤਾਂ ਚਮੜੀ ਸੀ ਨਾ ਬਹੁਤ ਅਭਿਆਸੀ ਬਣ ਗਿਆ, ਮੇਰੇ ਜਿੰਨਾ ਦਾ ਪਨੀਰੀ ਵੀ ਨੀ ਕਰਦਾ, ਤੇ ਜਦੋਂ ਇੱਥੇ ਆ ਗਏ ਤੇ ਪਤਾ ਲੱਗੇਗਾ ਇੱਥੇ ਤਾਂ ਉਦੋਂ ਵੀ ਤਾਂ ਬੈਠੇ ਹੈ, ਸਾਰੇ ਹੰਗ ਤਾਂ ਦੂਰ ਹੋ ਜਾਵੇਗੇ, ਤੇ ਜਿਹੜਾ ਮੋਹ ਰੁੱਤੀ ਜਾਣਾ ਹੈ ਜੇ ਗੜਵਾਈ ਨੇ ਮੇਰਾ ਕਿਸ਼ਹਿਰਾ ਧੋ ਸਕਦੇ ਮੈਨੂੰ ਰੋਟੀ ਖਵਾਈ ਹੈ, ਮੈਨੂੰ ਜੀ ਹਜ਼ੂਰ ਕਹਿੰਦਾ ਇਹ ਸੰਗ ਤੇ ਚਾਹਵਾਂਗੇ ਤੇ ਬਾਬੇ ਖਾਲਸਾ ਜੇ ਮਿਲ ਪੈਣਗੇ, ਜੇ ਸੌਂਦੇ ਨੀਗੇ ਇੱਥੇ ਤਾਂ ਲੰਗਰ ਸੀ ਖੜੇ ਰਹਿੰਦੇ ਹੈ, ਇੱਥੇ ਉਹ ਵੀ ਮਿਲ ਪੈਣਗੇ, ਕਈ ਤਾਂ ਭਾਜਪਾ ਜਾਂਦੇ ਨੇ ਰਾਹ ਰਾਹ ਬੈਠਾ, ਇੱਥੇ ਉਹ ਵੀ ਮਿਲ ਪੈਣੇ ਹੈ ਜਿਹੜੇ ਘਰੋਂ ਦਾਸ ਕਰਕੇ ਤੁਰਦੇ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਉੱਥੇ ਥਾਂ ਬਸੇ ਜਿੱਥੇ ਸੰਗਤ ਨੇ ਜੋੜਿਆ ਸੀ, ਜੋੜਿਆ ਦੀ ਝੂੜੇ ਆਪਣੇ ਮੱਥੇ ਤੇ ਲਾਉਂਦੇ ਰਹੀਏ ਕਥਾ ਵਿੱਚ, ਉਹ ਵੀ ਮਿਲ ਪੈਣਗੇ, ਨਿਰਮਾਨਤਾ ਰੱਖਣ ਵਾਲੇ ਐਸੇ ਸੇਵਕ ਵੀ ਮਿਲ ਪੈਂਦੇ ਹਨ, ਤੇ ਐਸੇ ਵੀ ਮਿਲਦੇ ਵੇਖਿਆ ਗੁਰਮੁਖ ਸਿੰਘ ਉੜੀਸੇ ਵਰਗੇ, ਖਾਲਸਾ ਜੀ ਲੰਗਰ ਪੱਕਣੇ ਹੈ ਮਠਿਆਈਆਂ ਦੇ ਸਾਰੇ ਸੰਗਤ ਨੂੰ ਛਕਾਉਣਾ, ਪਰ ਆਪ ਗੰਢੇ ਦੀ ਸੋਚ ਲੈ ਕੇ ਤੇ ਸਾਫ਼ ਲੂਣ ਦੀ ਦਰੀ ਲੈ ਕੇ ਉਹਦੇ ਨਾਲ ਹੀ ਲਾ ਕੇ ਰਲ ਕੇ ਸਾਡੇ ਖਾਣ ਵਾਲੇ ਵੀ ਮਿਲ ਪੈਂਦੇ ਹੈ, ਐਸਾ ਹੈ ਕਿ ਸਮੇਂ ਤੁਸੀਂ ਭਜਨ ਕਰਨਾ ਅਭਿਆਸ ਕਰਨਾ ਇਸ ਵਾਸਤੇ ਜ਼ਰੂਰੀ ਹੈ, ਇਕੱਲਿਆ ਜਾਤ ਚੀਜ਼ਾਂ ਲਾਭ ਤਾਂ ਹੈ ਪਰ ਪੂਰਾ ਇਸ ਵਾਸਤੇ ਨਹੀਂ ਮਿਲਦਾ ਕਿ ਹਲਕਾ ਬਣੀ ਰਹਿੰਦੀ ਅੰਦਰ, ਤੋ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਸੁਣਿਆ ਕਰੀਏ ਫਿਰ ਸਾਰੀਆਂ ਚੀਜ਼ਾਂ ਦੀ ਪ੍ਰਾਪਤੀ ਹੁੰਦੀ ਹੈ।